ਸਭ ਨਿਆਇਕੋਂ ਕਾ ਥੋੜਾ ਜਿਹਾ ਮਤ ਦੱਸਣਗੇ। ਤਾਂ ਨਿਆਇਕ ਸ਼ਕਤੀ ਬ੍ਰਿਤੀ ਕੀ ਨਿਆਈ ਲਕਸ਼ਣਾ ਬ੍ਰਿਤੀ ਵੀ ਕੇਵਲ ਪਦ ਵਿਸ਼ੇ ਹੀ ਮਾਨੇ ਹੈ, ਵਾਕੇ ਵਿਸ਼ੇ ਲਕਸ਼ਣਾ ਬ੍ਰਿਤੀ ਮਾਨੇ ਨਹੀਂ। ਨਿਆਇ ਸ਼ਾਸਤਰ ਵਾਲੇ ਕੀ ਕਹਿੰਦੇ ਆ ਕਿ ਪਦ ਜਿਹੜਾ ਹੈ ਨਾ, ਪਦ ਉਹਦੇ ਵਿੱਚ ਸ਼ਕਤੀ ਬ੍ਰਿਤੀ ਲਕਸ਼ਣਾ ਬ੍ਰਿਤੀ ਹੁੰਦੀ, ਵਾਕਾ ਜਿਹੜਾ ਹੁੰਦਾ ਉਹਦੇ ਵਿੱਚ ਨਹੀਂ ਹੁੰਦੀ। ਵਾਕੇ ਕਿਹਨੂੰ ਕਹਿੰਦੇ ਆ? ਹਾਂ, ਪਦਾਂ ਦੇ ਸਮੂਹ ਜਿਹੜਾ ਹੈ ਨਾ ਉਹਨੂੰ ਕਹਿੰਦੇ ਵਾਕੇ। ਕਹਿੰਦੇ ਵਾਕੇ ਵਿੱਚ ਜਿਹੜੀ ਹੈ ਨਾ ਉਹ ਸ਼ਕਤੀ ਬਿਰਤੀ ਨਹੀਂ ਹੁੰਦੀ, ਲਕਸ਼ਣਾ ਬਿਰਤੀ ਨਹੀਂ ਹੁੰਦੀ। ਕਿਹਦੇ ਵਿੱਚ ਹੁੰਦੀ ਹੈ? ਪਦ ਵਿੱਚ। ਠੀਕ ਹੈ ਨਾ, ਜਿਤਨੇ ਪਦ ਹੋਣ ਪਦ ਵਿੱਚ ਅਲੱਗ ਅਲੱਗ। ਇਹ ਉਹ ਕੀ ਕਹਿ ਰਿਹਾ? ਤਾਂ ਨਿਆਇਕ ਸ਼ਕਤੀ ਬਿਰਤੀ ਕੀ ਨਿਆਈ ਲਕਸ਼ਣਾ ਬਿਰਤੀ ਵੀ ਕੇਵਲ ਉਦੋਂ ਵਿਸ਼ੇ ਹੀ ਮਾਨੇ ਹੈ, ਜੈਸੇ ਸ਼ਕਤੀ ਬਿਰਤੀ ਨੂੰ ਮੰਨਦੇ ਆ, ਐਸੇ ਲਕਸ਼ਣਾ ਬਿਰਤੀ ਪਦ ਵਿੱਚ ਹੀ ਮੰਨਦੇ ਆ ਖਾਲੀ, ਵਾਕੇ ਵਿਸ਼ੇ ਲਕਸ਼ਣਾ ਬਿਰਤੀ ਮਾਨਤੇ ਨਹੀਂ। ਤਿੰਨੋ ਕੇ ਮਤ ਕੇ ਖੰਡਨ ਕਰਨੇ ਵਾਸਤੇ ਵਾਕੇ ਵਿਸ਼ੇ ਵੀ ਲਕਸ਼ਣਾ ਸਿੱਧ ਕਰੇ ਹੈ। ਉਹਨਾਂ ਦਾ ਮਤ ਜਿਹੜਾ ਉਹ ਖੰਡਨ ਕਰਨ ਵਾਸਤੇ ਪਹਿਲਾਂ ਦੱਸਣਾ ਤੇ ਪਊਗਾ ਕਿ ਵਾਕੇ ਵਿੱਚ ਵੀ ਲਕਸ਼ਣਾ ਬਿਰਤੀ ਹੈ। ਤਾਂ ਸਾ ਉਕਤ ਲਕਸ਼ਣਾ ਕੇਵਲ ਪਦ ਵਿਸ਼ੇ ਹੀ ਨਹੀਂ ਹੋਵੇ ਹੈ, ਕਿੰਤੂ ਵਾਕੇ ਵਿਸ਼ੇ ਵੀ ਸਾ ਲਕਸ਼ਣਾ ਹੋਵੇ ਹੈ। ਜੈਸੇ ਗੰਭੀਰਾਯਾਮ ਹੈ, ਗੰਭੀਰਾਯਾਮ ਨਦਿਆਮ ਗੋਸ਼ਾ। ਕੀ ਕਹਿ ਰਿਹਾ? ਗੰਭੀਰ ਮੈਨੇ ਡੂੰਗਾ, ਗੰਭੀਰ ਅਰਥ ਹੈ ਇਸ ਸ਼ਬਦ ਦਾ ਕਹਿ ਦਿੰਦੇ ਨਾ ਆਪਾਂ, ਤੇ ਕੀ ਹੋਇਆ? ਡੂੰਗਾ ਅਰਥ ਹੈ ਗੰਭੀਰ ਮੈਨੇ ਡੂੰਗਾ। ਗੰਭੀਰ, ਗੰਭੀਰਾਯਾਮ ਨਦਿਆਮ, ਨਦਿਆ ਮੈਨੇ ਨਦੀ, ਬਹੁਤ ਗਹਿਰੀ ਨਦੀ ਦੇ ਵਿੱਚ ਕਿਆ ਹੈ? ਗੋਸ਼ ਗਊ ਦਾ ਵਾੜਾ ਹੈ, ਗਊਸ਼ਾਲਾ, ਗਹਿਰੀ ਨਦੀ ਚ ਗਊਸ਼ਾਲਾ ਹੈ। ਕੀ ਲਕਸ਼ਣ ਲੱਗੂਗੀ? ਕਿਨਾਰੇ ਤੇ ਹੈ, ਕਿਨਾਰੇ ਤੇ ਲੱਗੂ ਲਕਸ਼ਣ। ਇਹ ਵਾਕਿਆ ਹੋ ਗਿਆ, ਉਹ ਪਹਿਲਾਂ ਦੋ ਪਲ ਸੀ ਗੰਗਾਯਾਮ ਗੋਸ਼ਾ, ਦੋ ਪਲ ਸੀ, ਠੀਕ ਹੈ ਨਾ, ਉਹਦੀ ਲਕਸ਼ਣ ਦੱਸ ਦਿੱਤੀ ਜਾਂਦਾ। ਨਹੀਂ, ਵਾਕੇ ਦੀ ਵੀ ਹੈ, ਵਾਕੇ ਪੂਰਾ ਹੋਏ, ਨਦੀ ਗਹਿਰੀ ਹੈ, ਉਹਦੇ ਵਿੱਚ ਗਊਆਂ ਦਾ ਵਾੜਾ ਹੈ, ਗਊਸ਼ਾਲਾ ਹੈ, ਉਹਦੀ ਵੀ ਲਕਸ਼ਣ ਹੈਗੀ। ਇਹੀ ਕਹਿ ਰਿਹਾ ਉਹ, ਕਹਿੰਦੇ ਪਦ ਵਿੱਚ ਵੀ ਹੁੰਦੀ ਆ, ਤੇ ਨਿਆਏ ਵਾਲੇ ਜਿਹੜੇ ਉਹ ਪਦ ਵਿੱਚ ਮੰਨਦੇ, ਵਾਕੇ ਚ ਨਹੀਂ ਮੰਨਦੇ। ਕਹਿੰਦਾ ਵਾਕੇ ਵਿੱਚ ਵੀ ਲਕਸ਼ਣਾ ਹੁੰਦੀ ਹੈ, ਠੀਕ ਹੈ। ਇਸ ਪਦ ਸਮੂਹ ਰੂਪ ਵਾਕੇ ਕੀ, ਇਹ ਪਦਾਂ ਦਾ ਸਮੂਹ ਜਿਹੜਾ ਉਹ ਵਾਕੇ ਹੈ, ਇਹ ਇਸ ਪਦ ਸਮੂਹ ਵਾਕੇ ਕੀ ਤੀਰ ਵਿਸ਼ੇ ਲਕਸ਼ਣਾ ਅੰਗੀਕਾਰ ਕਰੀ ਹੈ, ਕਿਨਾਰੇ ਤੇ ਲਕਸ਼ਣ ਲੱਗੇਗੀ। ਜਾਂ ਕਾਰਨ ਤੇ ਹੀ ਵੇਦ ਵਿਸ਼ੇ ਅਰਥਵਾਦ ਵਾਕਿਓ ਕੀ ਸਤੁਤੀ ਵਿਸ਼ੇ ਲਕਸ਼ਣਾ ਅੰਗੀਕਾਰ ਕਰੀ ਹੈ। ਵੇਦ ਵਿੱਚ ਅਰਥਵਾਦ ਹੈ ਨਾ, ਛੱਠ ਲਿੰਗ ਜਿਹੜੇ ਪੜ੍ਹ ਕੇ ਆਏ ਤੁਸੀਂ, ਛੱਠ ਲਿੰਗ ਦੱਸਿਆ ਹੈ ਨਾ, ਅਰਥਵਾਦ ਮੈਨੇ ਸਤੁਤੀ ਵਾਕੇ, ਜਿਹੜੀ ਸਤੁਤੀ ਵਾਕੇ ਹੋ ਉਹਨੂੰ ਕਹਿੰਦੇ ਅਰਥਵਾਦ, ਠੀਕ ਹੈ ਨਾ। ਅਰਥਵਾਦ ਵਾਕਿਓ ਕੀ ਸਤੁਤੀ ਵਿਸ਼ੇ ਲਕਸ਼ਣਾ ਅੰਗੀਕਾਰ ਕਰੀ ਹੈ, ਤਾਂ ਵਿਧੀ ਵਾਕਿਆ ਕਰਕੇ ਪ੍ਰਾਪਤ ਅਰਥ ਕੀ ਸਤੁਤੀ ਕਾ ਬੋਧਕ ਜੋ ਵਾਕਿਆ ਹੈ ਤਾਂ ਕਾ ਨਾਮ ਅਰਥਵਾਦ ਹੈ। ਔਰ ਸਤੁਤੀ ਕਿਹਨੂੰ ਕਹਿੰਦੇ ਆ? ਹਾਂ, ਸਤੁਤੀ ਮੈਨੇ ਗੁਣੀ ਦੇ ਵਿੱਚ ਜੋ ਗੁਣਾਂ ਦਾ ਗਾਨ ਕਰਨਾ ਹੈ, ਗੁਣੀ ਦੇ ਵਿੱਚ ਜਿਹੜੇ ਗੁਣ ਹੈ ਉਹਨਾਂ ਦਾ ਗਾਨ ਕਰਨਾ, ਤੇ ਉਹ ਕਿਹੋ ਵੀ ਹੋ ਗਈ ਸਤੁਤੀ, ਠੀਕ ਹੈ ਨਾ। ਔਰ ਗੁਣੀ ਵਿਸ਼ੇ ਜੇ ਗੁਣ ਕਾ ਕਥਨ ਹੈ ਤਾਂ ਕਾ ਨਾਮ ਸਤੁਤੀ ਹੈ, ਠੀਕ ਹੈ ਨਾ। ਜੋ ਕਦਾਚਿਤ ਵਾਕਿਆ ਵਿਸ਼ੇ ਲਕਸ਼ਣ ਨਹੀਂ ਅੰਗੀਕਾਰ ਕਰੀਏ, ਕਿੰਤੂ ਪਦ ਮਾਤਰ ਵਿਸ਼ੇ ਲਕਸ਼ਣ ਅੰਗੀਕਾਰ ਕਰੀਏ। ਕੀ ਕਹਿ ਰਿਹਾ? ਜੇ ਵਾਕਿਆ ਵਿੱਚ ਨਾ ਮੰਨ ਕਰਕੇ ਖਾਲੀ ਪਦ ਵਿੱਚ ਹੀ ਮੰਨੀ ਜਾਈਏ, ਠੀਕ ਹੈ ਨਾ, ਤਾਂ ਅਰਥਵਾਦ ਵਾਕਿਆ ਵਿਸ਼ੇ ਸਥਿਤ ਏਕ ਪਦ ਕੀ ਲਕਸ਼ਣਾ ਕਰਕੇ ਹੀ ਤਾਂ ਸਤੁਤੀ ਰੂਪ ਅਰਥ ਕਾ ਬੋਧ ਹੋਵੇ ਹੈ, ਦੂਸਰੇ ਪਦ ਵਿਅਰਥ ਹੋਵੇਗੇ। ਨਾ, ਇੱਕ ਪਦ ਤੇ ਲਾ ਲੋਗੇ, ਬਾਕੀ ਪਦ ਫਿਰ ਵਿਅਰਥ ਹੋ ਜਾਣਗੇ ਨਾ। ਇਸ ਵਾਰ ਪੂਰੇ ਵਾਕਿਆ ਵਿੱਚ ਹੀ ਲਕਸ਼ਣਾ ਮੰਨਣੀ ਚਾਹੀਏ। ਜਾਂ ਤੇ ਤਾਂ ਪਦ ਸਮੂਹ ਰੂਪ ਵਾਕਿਆ ਕੀ ਹੀ ਤਾਂ ਸਤੁਤੀ ਵਿਸ਼ੇ ਲਕਸ਼ਣਾ ਮੰਨਣੀ ਚਾਹੀਏ। ਜਾਂ ਕਾਰਨ ਤੇ ਹੀ ਸ਼ਾਸਤਰਕਾਰੋ ਨੇ ਤਿੰਨ ਅਰਥਵਾਦ ਵਾਕਿਓ ਕੀ ਵਿਧੀ ਵਾਕਿਆ ਕੇ ਸਾਥ ਪਦੈਕ ਤਾਂ ਅੰਗੀਕਾਰ ਕਰੀ ਹੈ। ਤਾਂ ਆਕਾਂਕਸ਼ਾ ਕੇ ਬਲ ਤੇ ਪਦ ਕਾ ਜੋ ਵਿਧੀ ਵਾਕਿਆ ਕੇ ਸਾਥ ਅਨਵੇ ਹੈ ਤਾਂ ਕਾ ਨਾਮ ਪਦੈਕ ਵਾਕਿਆ ਤਾਂ ਹੈ। ਜਦਪੀ ਤੇ ਅਰਥਵਾਦ ਵਚਨ पाद रूप नहीं है, किंतु पदों का समूह रूप होने से वाक्य रूप ही है। तथापि ते अर्थवाद वाक्य लक्षणा वृत्ति करके एक स्तुति रूप पदार्थ के बोधक होने से पद स्थानीय कहे जावे हैं। ऐसे पद रूप अर्थवाद वाक्यों को जा विधि वाक्य के साथ एक वाक्यता है, सा पद एक वाक्यता कही जावे। ऐसे जैसे उदाहरण दे रहा है, जैसे वायुयम श्वेतम पशु मालाभेत, अर्थ ये है वायु है देवता जिसका, ऐसा श्वेत पशु को जह पुरुष हनन करे। ठीक है जी, इस विधि वाक्य ते वायु देवता संबंधी याग का विधान करया है और तिसी प्रकरण विषय वायुर्वैक्ष पिष्ठा देवता, अर्थ ये है सो वायु देवता शीघ्र गति वाला है। इस अर्थवाद वाक्य ने ता वायु देवता की स्तुति करी है, जाते शीघ्र फल की प्राप्ति करने हारे वायु देवता संबंधी याग को जह पुरुष करे। ठीक है ना, इस प्रकार से ता पद रूप अर्थवाद की ता विधि वाक्य के साथ जो एक वाक्यता ता का नाम पदेक वाक्यता ही थी। और अपने अपने अर्थ विषय तात्पर्य वाले जो वाक्य हैं, तिन वाक्यों की परस्पर अंग अंगी भाव आकांक्षा के वास्ते जो एक वाक्यता है, एक वाक्यता होवे है ताका नाम वाक्य एक वाक्यता है। जैसे दशम पूर्णमास अभ्याम स्वर्ग कामो जजेत, ये वेद की सुरति है, जिन्हें स्वर्ग की इच्छा होवे दश पूर्णमास यज्ञ करे। स्वर्ग की कामना वाला पुरुष दश पूर्णमास याग कु करे, दश पूर्णमास नामा याग कु करे। इस विधि वाक्य ने दश पूर्णमास नाम अंगी याग का विधान करया है और किसी प्रकरण विषय समिधि जो समिधो जायती, इस वचन ने समिधा नाम अंग याग का विधान करया है और अंगी याग को अंग रूप याग की अपेक्षा अवश्य हो गए हैं। जाते स्वर्ग काम पुरुष समिधा आदि अंग याग विशिष्ट दर्श पूर्णमास रूप अंगी याग को करे, जा प्रकार ते ता अंग बोधक वाक्य की जो अंगी बोधक वाक्य के साथ एक वाक्यता है ता का नाम वाक्य एक वाक्यता है। इति ये होगी वाक्य की वाक्यता। किंबा जैसे पूर्व उक्त तात्पर्य ज्ञान वाक्य अर्थ ज्ञान विषय कारण होवे है, की कह रहा है, जैसे पहला दस्या सी कि पूर्व उक्त तात्पर्य ज्ञान, तात्पर्य ज्ञान जेड़ा है ठीक है, वाक्य अर्थ ज्ञान विषय कारण होवे है, वही वाक्य दा अर्थ ताई लगेगा, किदा लगेगा जे पूर्व उक्त तात्पर्य ज्ञान होवे तो। ठीक है ना, जैसे अवांतर वाक्यों के अर्थ का ज्ञान भी महावाक्य के अर्थ ज्ञान विषय कारण होवे हैं, ता अवांतर वाक्य अर्थ ज्ञान ते बिना सो महावाक्य अर्थ ज्ञान होता नहीं। तहा महावाक्य के अंतर प्रविष्ट जो वाक्य हैं, महावाक्य के अंतर प्रविष्ट जो वाक्य हैं, तीनों का नाम अवांतर वाक्य है। जाते यह सिद्ध भया शक्ति लक्षण रूप वृत्ति का ज्ञान तथा आकांक्षा का ज्ञान तथा योग्यता का ज्ञान तथा आसक्ति तथा तात्पर्य का ज्ञान तथा अवांतर वाक्य अर्थ का ज्ञान पूर्व यह पूर्व उक्त सर्व ता वाक्य के सहकारी होवे हैं, ये सारे वाक्य के सहकारी हैं। तिन सर्व वाक्यों करके संपन्न हुआ सो वाक्य परोक्ष परमा का तथा अपरोक्ष परमा का जनक होवे। ऐसे लेनी है गल, परोक्ष परमा दो हुंदी है ना, तहां जो वाक्य परोक्ष अर्थ का प्रतिपादक होवे है, सो वाक्य तो परोक्ष परमा का जनक होवे है। जेड़ा परोक्ष अर्थ दस रहा है उसने ज्ञान केड़ा होगा, परोक्ष ही होगा। और जैसे स्वर्ग कामो जजेत, स्वर्ग कामो जजेत, स्वर्ग की कामना इच्छा वाला यज्ञ करे, सदैव सौम्य अग्र आसीत दसमो अस्ति, ये सारे केड़े हो गए इत्यादि का वैदिक लौकिक वाक्य परोक्ष स्वर्ग आदिकों के प्रतिपादक होने से परोक्ष परमा के जनक हो गए हैं। दसमा है केड़ा ज्ञान होया, परोक्ष स्वर्ग है केड़ा ज्ञान है, परोक्ष वाक्य जो परोक्ष है वो तो ज्ञान भी परोक्ष ज्ञान कराएगा। परोक्ष अर्थ का प्रतिपादक वाक्य परोक्ष परमा का जनक होवे है, जह पूर्व आपने कहा। अब शंकावादी बोल रहा है की कह रहा है, अंदा परोक्ष अर्थ का प्रतिपादक वाक्य जो है वो परोक्ष परमा का जनक होगा। ये तुसी दस्या की मतलब कि परोक्ष जेड़ा वाक्य परोक्ष होएगा तो ज्ञान भी केड़ा होएगा, परोक्ष ही होएगा। ये तुसी पहला क्या ठीक है तहां था अर्थ विषय परोक्षपणा क्या है ना, परोक्षपणा तुम किन कह रहे जे, ऐसी जिज्ञासा के हुए अब ता अर्थनिष्ठ परोक्षता का लक्षण कहे हैं, योग्य विषया योग विषय या वृत्ति संविता तदात्म्य भाव परोक्षत्वम। अर्थ ये है अज्ञात अज्ञान कृत आवरण ते रहित, ठीक से समझ लेना हूं ठीक है। परोक्ष किन कहते हैं, अज्ञान कृत आवरण ते रहित जो साक्षी चेतन है ताका नाम अनावृत संवित है। अनावृत अनावृत मैंने पढ़ दे तो बगैर, एक आवृत मैंने अंदर टकया हुआ, अनावृत मैंने यह टकया हुआ नहीं है ठीक है ना। अज्ञान कृत आवरण ते रहित, देख लो अज्ञान का आवरण उत्ते नहीं है, अज्ञान के कृत आवरण ते रहित जो साक्षी चेतन है ताका नाम की है अनावृत संवित ठीक है। ऐसा अनावृत संवित के साथ प्रत्यक्ष योग विषयों के तदात्म का जो अभाव है की है, ऐसा जिहड़ा साक्षी है जिहड़ा अनावृत साक्षी है अनावृत संवित है, ऐसा अनावृत संवित के साथ प्रत्यक्ष योग विषयों का तदात्म का जो अभाव है, प्रत्यक्ष योग जो विषय है वो एकता नहीं हुई, यदि अभाव हो गया ना जा ही ता विषयों विषय परोक्षपणा है। नहीं समझ लो, साक्षी कैसा है तक क्या हुआ नहीं है, स्पष्ट है ठीक है, प्रत्यक्ष क्यों प्रत्यक्ष है, कोई कहूंगा मैं नहीं हूं प्रत्यक्ष हो गया कि नहीं, साक्षी साक्षी से प्रत्यक्ष है, कोई ये नहीं कहूंगा मैं नहीं हूं, सारे कह अपने आप साक्षी सिद्ध हो गया, साक्षी तक आऊगा तो नहीं है, तो जेड़ा विषय है वो जेड़ा विषय है ओदे नाल जेड़ी साक्षी की एकता है ना वो नहीं हो रही, जेड़ा मर्जी ले लो स्वर्गो काम जे जेत हाँ स्वर्ग काम जेत, स्वर्ग का पर्व तो बनी मान पर्वत अग है, अग का और साक्षी का एक भाव होया नहीं होया, हाँ यही परोक्ष बना है। स्वर्ग काम और जजेत साक्षी और स्वर्ग
साक्षी जी चीज नहीं सामने देखती
हाँ
प्रत्यक्ष
हाँ वो तो परोक्षी है बस गल मुकी
बस बस
बस ये परोक्ष ज्ञान हो गया
हाँ
अपरोक्ष हो गया ये परोक्षपणा है ठीक है ना। स्वर्ग कामो जे स्वर्ग
ਆਪਣੇ ਸਿਰ ਨੂੰ ਤਾਂ ਆਪਾਂ ਅਪਰੋਕਸ਼ ਜਾਣਦੇ ਹੀ ਜਾਣਦੇ ਹਾਂ, ਉਹਦਾ ਅਪਰੋਕਸ਼ ਹੈ ਜੀ
ਕਿਹੜਾ?
ਆਪਣੇ ਆਪ ਨੂੰ ਜਾਣਨਾ,
ਅਪਰੋਕਸ਼
ਅਪਰੋਕਸ਼ ਹੈ ਜੀ।
ਇਹੀ ਤਾਂ ਕਹਿੰਦੇ ਆ ਜੀ ਆਤਮਾ ਜਿਹੜਾ ਹੈ ਉਹਦਾ ਸਦਾ ਹੀ ਗਿਆਨ ਅਪਰੋਕਸ਼ ਹੈ।
ਬਾਬਾ ਜੀ ਬਾਬਾ ਨਿੱਕਾ ਸਿੰਘ ਜੀ ਹੈ ਵੀ ਆਤਮਾ ਅੱਜ ਤੱਕ ਕਿਸੇ ਨੂੰ ਪਰੋਕਸ਼ ਨੀ ਹੋਇਆ, ਇਹਦਾ ਕੀ ਮਤਲਬ?
ਪਰੋਕਸ਼ ਹੋਊ ਕੈਸੇ? ਪਰੋਕਸ਼ ਤੇ ਦੂਸਰੀ ਚੀਜ਼ ਹੋਊਗੀ ਨਾ,
ਆਤਮਾ ਦਾ ਆਪਣਾ ਹੈ, ਇਹਦਾ ਪਰੋਕਸ਼ ਹੈ,
ਇਹ ਪਰੋਕਸ਼ ਤੇ ਕੋਈ ਦੂਸਰੀ ਚੀਜ਼ ਹੋਊਗੀ ਨਾ ਸਾਨੂੰ, ਜਦੋਂ ਆਪਣਾ ਸਰੂਪ ਹੀ ਹੈ
ਉਹਦਾ ਪਰੋਕਸ਼ ਹੈ,
ਉਹਦਾ ਪਰੋਕਸ਼ ਸਦਾ ਹੀ ਹੈ,
ਸਦਾ ਹੀ ਹੈ।
ਕਿਹੜਾ ਕਿਹਦਾ ਮੈਨੂੰ ਆਤਮਾ ਦਾ ਗਿਆਨ ਨੀ, ਦੱਸੋ।
ਪਰੋਕਸ਼ ਨਾ ਹੋਇਆ ਦਾ ਮਤਲਬ ਵੀ
ਜੋ ਅਪਰੋਕਸ਼ ਨਹੀਂ ਹੈ ਉਹ ਪਰੋਕਸ਼ ਹੈ, ਜਿਹੜੇ ਜਿਹਦੇ ਨਾਲ ਸਾਕਸ਼ੀ ਦਾ ਸੰਬੰਧ ਨਹੀਂ ਹੋਇਆ ਉਹ ਪਰੋਕਸ਼ ਹੈ।
ਉਹਨਾਂ ਨੇ ਇੱਕ ਇਹ ਲਾਈਨ ਲਿਖੀ ਉੱਤੇ ਜਿਹੜੇ ਆਪਣੇ ਪਾਕੇ ਚ ਵੀ ਆਤਮਾ ਅਜੇ ਤੱਕ ਕਿਸੇ ਨੂੰ ਪਰੋਕਸ਼ ਨਹੀਂ ਹੋਇਆ,
ਤੇ ਨਹੀਂ ਹੋਇਆ, ਠੀਕ ਗੱਲ। ਕਿਹਨੂੰ ਇਹ ਦੱਸੋ? ਹੁਣ ਬੱਚੇ ਨੂੰ ਵੀ ਪੁੱਛ ਲਓ, ਉਹਦਾ ਨਾਂ ਲੈ ਕੇ ਆਵਾਜ਼ ਮਾਰੋ ਤੇ ਉਹ ਕਹੇ ਹਾਂ ਤੂੰ ਹੈਗਾ, ਹਾਂ ਹੈਗਾ। ਸੁੱਤਾ ਪਿਆ ਇਹਨੂੰ ਆਵਾਜ਼ ਦੇ ਦਿਓ ਤਾਂ ਵੀ ਉਹ ਕੀ ਗੱਲ ਆ? ਬਸ ਇਸੇ ਵਾਸਤੇ ਗੁਰੂ ਦੀ ਜ਼ਰੂਰਤ ਹੈ ਨਾ, ਪੰਕਤੀ ਲੱਗ ਹੀ ਨਹੀਂ ਸਕਦੀ ਕੈਸੇ ਲਗਾ ਲੋਗੇ? ਤੇ ਪਰੋਕਸ਼ ਦੱਸੋ ਨਾ ਹੁਣ, ਕਿ ਤੁਸੀਂ ਆਪਣੇ ਆਪ ਨੂੰ ਪਰੋਕਸ਼ ਜਾਣਦੇ ਕਿ ਅਪਰੋਕਸ਼?
ਆਪਣੇ ਆਪ ਨੂੰ ਪਰੋਕਸ਼ ਪ੍ਰਤੱਖ ਜਾਣਦਾ ਵੀ ਹਾਂ ਮੈਂ ਹੈਗਾ।
ਤੇ ਫਿਰ ਪਰ ਉਹ ਜਿਹੜਾ ਮੈਂ ਹੈਗਾ ਨਾ ਉਹ ਤੇ ਥੋੜੀ ਗਲਤੀ ਹੋ ਗਈ ਆ, ਬਸ ਇੰਨੀ ਗੜਬੜ ਹੈ ਉਹ ਜਿਹੜਾ
ਇੰਨਾ ਪਾਠ ਹੋਇਆ ਹੈ ਹੁਣ ਜਿਹੜਾ ਪੰਨਾ ਇੱਕ ਪੂਰਾ
ਪਰੋਕਸ਼ ਨਹੀਂ ਹੈ ਤੇ ਕਹਿਣ ਦਾ ਮਤਲਬ ਕੀ ਹੋਇਆ? ਉਹ ਸਦਾ ਹੀ ਪ੍ਰਤੱਖ ਹੈ, ਉਹ ਸਦਾ ਹੀ ਪਰੋਕਸ਼ ਤਾਂ ਹੋਣ ਜੇ ਆਪਣੇ ਤੋਂ ਕੋਈ ਅਲੱਗ ਵਸਤੂ ਹੋਊਗੀ ਉਹ ਪਰੋਕਸ਼ ਹੋਊਗੀ। ਆਪਣਾ ਸਰੂਪ ਹੈ ਉਹ ਪਰੋਕਸ਼ ਕਰ ਰਹੀ, ਅਸੀਂ ਕਿਸੇ ਵਸਤੂ ਨੂੰ ਸਿੱਧ ਕਰਾਂਗੇ ਨਾ ਤੇ ਪਹਿਲਾਂ ਆਪਣਾ ਮੈਂ ਹੂੰ ਤੇ ਫਿਰ ਉਹਨੂੰ ਸਿੱਧ, ਠਹਿਰ ਜਾ ਮੈਂ ਇਹਨੂੰ ਸਿੱਧ ਕਰਨਾ ਤੇ ਮੈਂ ਤੇ ਪਹਿਲਾਂ ਸਿੱਧ ਹੋ ਗਿਆ।
ਪਰੋਕਸ਼ ਉਹ ਚੀਜ਼ ਹੋਊ ਜਿਹੜੀ ਆਪਣੇ ਤੋਂ
ਅਲੱਗ ਹੈ, ਠੀਕ ਹੈ?
ਪਰੋਕਸ਼ ਉਹ ਜਿਹੜਾ ਆਪਾਂ ਤੋਂ ਅਲੱਗ ਹੈ, ਕੋਈ ਵਸਤੂ
ਹੈ ਐਸੇ ਅਨਾਵ੍ਰਿਤ ਸੰਵਿਤ ਕੇ ਸਾਥ ਪ੍ਰਤੱਖ ਯੋਗ, ਪ੍ਰਤੱਖ ਕੇ ਯੋਗ ਵੀ ਹੋਏ ਫਿਰ, ਇਹ ਨੀ ਪ੍ਰਤੱਖ ਕੇ ਯੋਗ ਨਹੀਂ ਹੈ, ਹਾਂ ਪ੍ਰਤੱਖ ਕੇ ਯੋਗ ਵਿਸ਼ੇ ਕੇ ਤਦਾਤਮ ਕਾ, ਵਿਸ਼ੇ ਕੇ ਤਦਾਤਮ ਏਕ ਹੀ ਭਾਵ ਕਾ, ਜੋ ਅਭਾਵ ਹੈ ਏਕ ਹੀ ਭਾਵ ਨਹੀਂ ਹੋਏ, ਜੈ ਹੀ ਤਾਂ ਵਿਸ਼ਿਓ ਕੇ ਵਿਸ਼ੇ ਪਰੋਕਸ਼ਪਣਾ ਹੈ, ਜੈਸੇ ਸਵਰਗ ਆਦਿ ਯੋਗ ਵਿਸ਼ਿਓ ਕਾ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੈ ਨਹੀਂ। ਸਵਰਗ ਕਿੱਥੇ? ਆਪਾਂ ਇੱਥੇ ਬੈਠੇ ਹਾਂ, ਸਾਕਸ਼ੀ ਕੇ ਸਾਥ ਉਹਦਾ ਤਦਾਤਮ ਹੋਇਆ ਸਵਰਗ ਦਾ? ਸਵਰਗ ਸ਼ਬਦ ਦਾ ਹੁਆ, ਸਵਰਗ ਦਾ ਨਹੀਂ ਹੁਆ, ਸਵਰਗ ਸ਼ਬਦ ਦਾ ਹੁਆ, ਤੇ ਸਵਰਗ ਜਿਹੜਾ ਸ਼ਬਦ ਹੈ ਉਹ ਕਿਹੜਾ ਗਿਆਨ ਕਰਾਏਗਾ? ਪਰੋਕਸ਼, ਠੀਕ ਹੈ ਨਾ। ਜਾਂ ਤੇ ਸਵਰਗ ਆਦਿਕ ਪਰੋਕਸ਼ ਕਹੇ ਜਾਵੇ ਹੈ, ਔਰ ਜਿਸ ਕਾਲ ਵਿਸ਼ੇ ਘਟਪਟ ਆਦਿਕ ਵਿਸ਼ਿਆਕਾਰ ਅੰਤਾ ਕਰਨ ਕੀ ਵ੍ਰਿਤੀ ਨਹੀਂ ਉਤਪੰਨ ਭਈ, ਘਟਪਟ ਸਾਰੇ ਪਦਾਰਥ ਪਏ ਸਾਡੇ ਘਰ ਚ, ਠੀਕ ਹੈ, ਘਟਪਟ ਆਦਿ ਆਦਿ ਤੋਂ ਬਾਕੀ ਵੀ ਲੈ ਲੈਣਾ, ਜਿਤਨੇ ਵੀ ਸਾਡੇ ਘਰ ਚ ਪਦਾਰਥ ਪਏ ਹੈ, ਅੰਤਾਕਰਨ ਕੀ ਬਿਰਤੀ ਨਹੀਂ ਉਤਪੰਨ ਭਈ, ਉਹਨਾਂ ਦੇ ਆਕਾਰ ਦੀ ਅੰਤਾਕਰਨ ਕੀ ਬਿਰਤੀ ਨਹੀਂ ਉਤਪੰਨ ਹੋਈ, ਜਿਸ ਕਾਲ ਵਿਸ਼ੇ ਤੇ ਘਟਪਟ ਆਦਿਕ ਯੋਗ ਵਿਸ਼ਿਓ ਕਾ ਤਾਂ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਧ ਤਦਾਤਮ ਹੈ ਨਹੀਂ। ਜਾਂ ਤੇ ਤਿਸ ਕਾਲ ਵਿਸ਼ੇ ਤੇ ਘਟਪਟ ਆਦਿਕ ਵੀ ਪਰੋਕਸ਼ ਕਹੇ ਜਾਵੇ ਹੈ, ਜਦੋਂ ਬਿਰਤੀ ਨੀ ਬਣੀ, ਕੈਸੇ ਬਿਰਤੀ ਬਣੂਗੀ? ਉਹੀ ਨਾ, ਕਿੰਨੇ ਸਾਡੇ ਘਰ ਚ ਪਦਾਰਥ ਪਏ ਆ, ਰਸਤੇ ਜਦੋਂ ਆਏ ਕਿੰਨੇ ਪਦਾਰਥ ਦੇਖੇ, ਵੀ ਜਿਹੜੇ ਜਿਹੜੇ ਚ ਬਿਰਤੀ ਗਈ ਬਿਰਤੀ ਨਿਕਲ ਕੇ ਜਾਏਗੀ, ਉਹਦੇ ਸਮਾਨਾ ਆਕਾਰ ਹੋਏਗੀ, ਹਾਂ ਉਹਨੂੰ ਕਵਾਂਗੇ ਅਪਰੋਕਸ਼, ਠੀਕ ਹੈ। ਤਾਂ ਇਸ ਲਕਸ਼ਣ ਵਿਸ਼ੇ ਵਿਸ਼ੇ ਕਾ ਯੋਗ ਜਹ ਵਿਸ਼ੇਸ਼ਣ जो नहीं कहते विषय योग क्यों कहा, प्रत्यक्ष के योग हो ये होवे, ये क्यों कहा? अंदा ये इस वास्ते कहा तहां इस लक्षण विषय विषय का योग जय विशेषण जो नहीं कहते तो धर्म अधर्म विषय तान लक्षण की अति अव्याप्ति होती।
धर्म धर्म मतलब
प्रत्यक्ष के योग नहीं है,
योग नहीं है।
हाँ
कोई वस्तु नहीं है,
नहीं वस्तु तो है पर प्रत्यक्ष के योग नहीं है,
प्रत्यक्ष के योग नहीं
है। हाँ जिस कारण से ता धर्म अधर्म ता अनावृत साक्षी चेतन के साथ तदात्म ही है, परंतु सो धर्म अधर्म प्रत्यक्ष के
योग नहीं,
योग नहीं है।
समझ
हाँ पर प्रत्यक्ष क्यों, जिथे साक्षी उथे धर्म धर्म बैठे है, अंदर ही बैठे है, तो बाहर थोड़ी है, पर को प्रत्यक्ष के योग्य नहीं है, किंतु अयोग्य है। जानते योग पदार्थ के कहने ते ता धर्म अधर्म विषय भी सो परोक्षपणा संभव है, इसलिए धर्म धर्म भी परोक्ष है। किसी नूं कहता तू बड़ा धर्मी है भाई, उत्ते तो ढुक गया, उन्हूं की होया ज्ञान, केड़ा ज्ञान हो गया, परोक्ष होया। इस ऐसे परोक्ष अर्थ को विषय करने हारा जो परमा ज्ञान है सो ज्ञान भी परोक्ष कहा जावे है, अर्थात ऐसे परोक्ष अर्थ का विषय करना ही ता परमा ज्ञान विषय परोक्षपणा है, ये है परोक्षपणा। जैसे स्वर्गो अस्थि, स्वर्गो अस्थि मैंने अस्थि मैंने है, नास्ति मैंने नहीं है, अस्थि मैंने है, तो स्वर्ग अस्थि स्वर्ग है, इधर जा संस्कृत पढ़ा देने तुम थोड़ी थोड़ी। हाँ स्वर्गो अस्थि अयम धर्म अधर्मवान, ये जरा पुरुष है धर्म और अधर्मवान है। दसमो अस्थि, दसमा भी है, केड़े वाक्य हो गए इन्होंने केड़ा ज्ञान होएगा, सदा परोक्ष ही ज्ञान होएगा, ठीक है ना। स्वर्ग है, स्वर्ग है तो आप देखा नहीं किसी ने कहा स्वर्ग है, ज्ञान हो गया हाँ भी स्वर्ग है, भी नरक स्वर्ग है, ठीक है। तो फिर ये जरा बंदा बड़ा धर्म धर्मवान है, पापी है, किसी ने कहता पुन्नी है, ठीक है। और दसवा है एकदम ही कहता तो कि ज्ञान हो गए सारे परोक्ष ज्ञान इत्यादि के वाक्य जन्य परमा विषय जो स्वर्ग धर्म अधर्म दसम दसम इत्यादि परोक्ष अर्थ का विषय विषयकपणा है, जय ही परोक्षपणा है। अथवा प्रमाण चेतन विषय जो विषय चेतन से भिन्नपणा है, आ देख लो ये है पूरा प्रमाण चेतन विषय जो विषय चेतन से भिन्नपणा है, जय ही ता परमा ज्ञान विषय परोक्षपणा है, भिन्नपणा अभिन्न नहीं होए ना, एक नहीं होए, विषय किते है पर परमाता किते बैठा है, परमाता इत्थे है, अग लगी है पहाड़ ते, अग दा नहीं दर्शन होया, धूम दा दर्शन होया। जैसे स्वर्गो अस्थि इत्यादि वाक्य जन्य वृत्ति अवशिन्न प्रमाण चेतन विषय स्वर्ग आदि विषय अवशिन्न चेतन ते जो भिन्नपणा है, जय ही ता स्वर्ग आदि विषय ज्ञान विषय परोक्षपणा है, यही है। इस प्रकार अनुमिति आदि ज्ञानों विषय भी सो परोक्षपणा जान लेना, तहा परोक्ष स्थल विषय अंतःकरण की वृत्ति विषय देश विषय जाति नहीं। क्यों परोक्ष कहते हैं, क्योंकि की कह रहे हैं परोक्ष स्थल विषय अंतःकरण की वृत्ति विषय देश विषय जाति नहीं, किंतु शरीर के भीतर ही सब वृत्ति उत्पन्न होवे हैं। धूम नू देख लिया ते वृत्ति जड़ी अंतःकरण की उथे तो नहीं गई अग दे नाल, अंदर अगाकार वृत्ति बन गई धूम नू देख करके, वो ज्ञान केड़ा हो गया परोक्ष, ठीक है ना। जाते ताँ विषया वृत्ति रूप उपाधियों की भिन्न भिन्न देश विषय स्थिति होने ते ता वृत्ति अवशिन्न चेतन के साथ ता विषय अवशिन्न चेतन की एकता होती नहीं। विषय किते है और व्यक्ति अवशिन्न चेतन किते है और प्रमाण चेतन किते है, एक जगह नहीं है। जय वार्ता पूर्व प्रत्यक्ष निरूपण विषय कही कहे आए हैं, जाते ता वृत्ति अवशिन्न प्रमाण चेतन विषय विषय अवशिन्न चेतन ते भिन्न रूप ज्ञान निष्ठ प्रोक्षपणा संभव है इति। और जो वाक्य अप्रोक्ष अर्थ का प्रतिपादक होवे है तो वाक्य अप्रोक्ष परमा का जनक होवे है, जैसे तत्वसी जह वैदिक वाक्य ब्रह्म आत्म रूप अप्रोक्ष अर्थ का प्रतिपादक होने से हम ब्रह्मास्मि जा प्रकार की अप्रोक्ष परमा का जनक होवे है। ठीक है, केड़ा है तत्मसी दसन दे है ना, जेड़े वाक्य परोक्ष ज्ञान जेड़े वाक्य बोलेंगे तो परोक्ष ज्ञान कराउंगे, तो कई वाक्य जेड़े हैं
ये तेरा परोक्ष के मेरा वो पता है वाक्य के मैं कहूंगी परोक्ष
केड़े
ये भी प्रत्यक्ष है नहीं,
प्रत्यक्ष तो है नहीं, जिदा दसवा है केड़ा ज्ञान होया
परोक्ष
उनका दसवा तू ही है भाई,
ये जान लिया तू है
पहला तो कराता ज्ञान दसवा है ते दसवा है तो ये नहीं पता कितने है उन्हें दसवें विच ही है, तो जो कहता दसवा तू है
फिर हो गया परोक्ष,
ये हो गया अप्रोक्ष कि मैं हूं दसवा, तो अपने आप ने दसवा जान लिया
तू ब्रह्म है।
हाँ ब्रह्म जेड़ा है वो सत चित आनंद स्वरूप है,
अच्छा लक्षण लग रही
है ठीक है, तो वो जेड़ा ब्रह्म है ना वो तू है तो परोक्ष नहीं होगा, अप्रोक्ष जड़ सत चित आनंद ब्रह्म है तो सत चित आनंद शरीर तो नहीं है, ठीक है ना, ये बिल्कुल उल्टा होते हिसाब ना, तो जो पहला ब्रह्म दे लक्षण दसे फिर आत्मा दे दसे कि जेड़े ब्रह्म और आत्मा इन्हों का एक भाव है, एको चीज ही है, अलग अलग वस्तु नहीं है, इस वास्ते जेड़ा ब्रह्म है ना वो तू ही है, जेड़ा दसवां तू लभन दिया सी ना जेड़ा कहन दे दसवां कित्थे गया दसवां रुड़ गया आंदा दसवां रुड़िया नहीं दसवां तू ही है, गुरुआं तो सुख सीखना पैंदा कि आत्मा दे धर्म केड़े है ब्रह्म दे धर्म केड़े है, फिर हुण जीव दे धर्म केड़े है, आपां दे बणी बैठे जीव वो कहिंदे जीव दे जिहड़े धर्म है ना वो केड़े है, जन्मना मरना पाप पुन्न यही है ना सुख दुख ये जीव दे धर्म है, और प्रसन्नपना ठीक है ना ये हो गए जीव दे धर्म, और ईश्वर दे धर्म केड़े है सर्वगपना जन्म मरण ते रहितपना सर्वशक्तिमान ये हो गए ईश्वर दे धर्म, कहते इन्हां च एकता हो नहीं सकती, वो फिर कहते भाग त्याग लक्षणा लगाओ ठीक है ना, तत् पद जेड़ा ईश्वर का वाच्य है, त्वम पद जेड़ा जीव का वाच्य है, ते लक्षणा भाग त्याग लगाओगे तो अर्थ सीधा बनेगा, मतलब जेड़े ईश्वर दे धर्म है विरोधी और जीव दे धर्म जेड़े विरोधी है उन्होंने हटा के जेड़े उन्होंने नाल मिलते धर्म है उन्होंने लक्षणा लगा लो, एकता हो जाएगी, फिर पता लगेगा वो जेड़ा ब्रह्म है तू ही है, बस यही तो गल है इंद्रिया जाप साहब चाहता ना, हां कैसे हो चक्कर चहन अर वर्ण जात अर पातन हैं जे रूप रंग अर रेख भेक को कह न सकत के अचल मूर्त अनुभव प्रकाश, वो अनुभव का विषय है,
अनुभव का विषय क्लियर होगा
अनुभव और
दर्शन हो गए
और फिर प्रकाश भी क्या नाल
अनुभव प्रकाश,
हाँ अनुभव प्रकाश हम तो ज कही जे ये गल है हम तो ज वो जड़ा है ना अनुभव का विषय है वो उपमा से रहित, फिर की है जिदा हूं ब्रह्म मैं हूं, ब्रह्म मैं का अर्थ की हो गया ਕਿ ਮੈਂ ਜਿਹੜਾ ਹੈ ਮੇਰਾ ਆਪਣਾ ਸਰੂਪ
ਜਿਹੜਾ ਹੈ
ਆਤਮਾ ਹੈ ਉਹ ਬ੍ਰਹਮ ਸਰੂਪ ਹੈ, ਸਰੀਰ ਬ੍ਰਹਮ ਸਰੂਪ ਨਹੀਂ ਹੈ। ਇਹ ਕੰਮ ਕਰਨਾ
ਡਾਕ ਮਾਰ ਕੇ ਕਰੋ ਇੱਕ ਪਾਸੇ ਵੀ ਦਸਵਾਂ, ਤੂੰ ਇਹੋ ਇੱਧਰ ਦੱਸ ਦੀ ਡਾਕ ਬਹੁਤ ਦੁਖੀ ਜਾਊਗਾ।
ਅਹਮ ਬ੍ਰਹਮਾਸਮੀ ਜਾਂ ਪ੍ਰਕਾਰ ਕੀ ਅਪਰੋਕਸ਼ ਪਰਮਾ ਕਾ ਜਨਕ ਹੋਵੇ ਹੈ ਔਰ ਦਸਮ ਤਮਸੀ ਜਹ ਲੌਕਿਕ ਵਾਕੇ ਦਸਮ ਪੁਰਸ਼ ਰੂਪ ਅਪਰੋਕਸ਼ ਅਰਥ ਕਾ ਪ੍ਰਤੀਪਾਦਕ ਹੋਣੇ ਤੇ ਅਹਮ ਦਸਮ ਜਾਂ ਪ੍ਰਕਾਰ ਕੀ ਅਪਰੋਕਸ਼ ਪਰਮਾ ਕਾ ਜਨਕ ਹੋਵੇ ਹੈ। ਠੀਕ ਹੈ ਜੀ, ਅਬ ਸ਼ੰਕਾਵਾਦੀ ਫਿਰ ਸ਼ੰਕਾ ਕਰ ਰਿਹਾ, ਜਿਸ ਅਪਰੋਕਸ਼ ਅਰਥ ਕਾ ਪ੍ਰਤੀਪਾਦਕ ਹੁਆ ਵਾਕੇ ਅਪਰੋਕਸ਼ ਪਰਮਾ ਕਾ ਜਨਕ ਹੋਵੇ ਹੈ, ਤਿਸ ਰੇਫ ਬਣਾਓ ਹਾਂ ਔਰ ਸ਼ਿਸ਼ੇ ਨੂੰ ਵੀ ਇੱਕ ਲਾਓ ਅਰਥ ਵਿਸ਼ੇ ਤਾਂ ਗੱਲ ਬਣੂ। ਤਿਸ ਅਰਥ ਵਿਸ਼ੇ ਸੋ ਅਪਰੋਕਸ਼ਪਣਾ ਕਿਆ ਹੈ, ਪਹਿਲਾਂ ਅਪਰੋਕਸ਼ਪਣਾ ਦਾ ਪੁੱਛਿਆ ਉਹਨੇ, ਹੁਣ ਸ਼ੰਕਾਵਾਦੀ ਕਹਿ ਰਿਹਾ ਅਪਰੋਕਸ਼ਪਣਾ ਕਿਹਨੂੰ ਕਹਿੰਦੇ ਤੁਸੀਂ? ਠੀਕ ਹੈ, ਐਸੀ ਜਿਗਿਆਸਾ ਕੇ ਹੋਏ ਅਬ ਤਾਂ ਅਰਥ ਨਿਸ਼ਟ ਅਪਰੋਕਸ਼ਤਾ ਕਾ ਲਕਸ਼ਣ ਕਹੇ ਹੈ। ਯੋਗ ਵਿਸ਼ੇਸ਼ ਅਨਾਵ੍ਰਿਤ ਸੰਵਿਤਦਾਤਮਿਅਮ ਅਪਰੋਕਸ਼ਤਵਮ, ਅਰਥ ਜੇ ਹੈ ਪ੍ਰਤਿਅਕਸ਼ ਯੋਗ ਵਿਸ਼ੇ ਕਾ ਜੋ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੈ, ਜੈ ਹੀ ਤਾਂ ਵਿਸ਼ੇ ਵਿਸ਼ੇ ਅਪਰੋਕਸ਼ਪਣਾ ਹੈ। ਠੀਕ ਹੈ ਜੀ, ਕੀ ਕਿਹਾ ਨੇ? ਹਾਂਜੀ, ਪ੍ਰਤਿਅਕਸ਼ ਕੇ ਯੋਗ ਵਿਸ਼ੇ ਕਾ, ਜਿਹੜਾ ਵਿਸ਼ੇ
ਪ੍ਰਤਿਅਕਸ਼ ਕੇ ਯੋਗ
ਯੋਗ ਹੋਵੇ ਔਰ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮਨ ਏਕਤਾ ਹੋ ਜਾਏ, ਜੋ ਵਿਸ਼ੇ ਪ੍ਰਤਿਅਕਸ਼ ਕੇ ਯੋਗ ਵੀ ਹੋਵੇ ਔਰ ਸਾਕਸ਼ੀ ਕੇ ਸਾਥ ਉਹਦੀ ਏਕਤਾ ਵੀ ਹੋ ਜਾਏ, ਉਹਨੂੰ ਕਹਿੰਦੇ ਅਪ੍ਰਤਿਅਕਸ਼ ਅਪਰੋਕਸ਼। ਪ੍ਰਤਿਅਕਸ਼ ਕੇ ਯੋਗ ਵੀ ਹੋਵੇ ਜਿਹੜਾ ਵਿਸ਼ਾ ਹੈ ਔਰ ਸਾਕਸ਼ੀ ਚੇਤਨ ਕੇ ਸਾਥ ਦਾ ਸੰਬੰਧ ਵੀ ਹੋਵੇ, ਏਕਤਾ ਹੋ ਜਾਏ ਤਦਾਤਮ। ਸਾਕਸ਼ੀ ਚੇਤਨ
ਦਾ ਸੰਬੰਧ ਹੋ ਗਿਆ ਜੀ ਆਤਮਾ ਔਰ ਪਰਮਾਤਮਾ ਦਾ,
ਹਾਂ
ਪ੍ਰਤਿਅਕਸ਼ ਨਹੀਂ ਹੈ।
ਕਿਹੜਾ?
ਪ੍ਰਤਿਅਕਸ਼ ਯੋਗ
ਨਾ ਪ੍ਰਤਿਅਕਸ਼ ਯੋਗ ਕਹਿਣ ਦਾ ਮਤਾਮ ਨੇ ਕਿਹਾ ਵਾ ਧਰਮ ਅਧਰਮ ਵੀ ਤੇ ਹੈ ਪਰ ਉਹ ਪ੍ਰਤਿਅਕਸ਼ ਕੇ ਯੋਗ ਨਹੀਂ ਹੈ, ਇਸ ਵਾਸਤੇ ਉਹ ਉਹਨਾਂ ਜਨਾ ਲਕਸ਼ਣ ਕੀ ਅਤੀ ਵਿਆਪਤੀ ਹੋ ਜਾਵੇ ਉਹਨਾਂ ਨੂੰ ਕੱਟਣ ਵਾਸਤੇ ਕਿਹਾ ਪ੍ਰਤਿਅਕਸ਼ ਕੇ ਜੋ ਯੋਗ ਹੋਣ। ਨਹੀਂ ਸਮਝ ਲੱਗੇ? ਉਹ ਕਹਿ ਰਿਹਾ ਪ੍ਰਤਿਅਕਸ਼ ਕੇ ਯੋਗ ਵਿਸ਼ੇ ਕਾ ਜੋ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਦਾਤਮ ਹੈ ਜਾਂ ਹੀ ਤਾਂ ਵਿਸ਼ੇ ਵਿਸ਼ੇ ਅਪਰੋਕਸ਼ਪਣਾ ਹੈ। ਤੁਸੀਂ ਮੈਨੂੰ ਇਹ ਦੱਸੋ ਕਿਹੜਾ ਗਿਆਨ ਹੈ ਜਿਹਦੇ ਵਿੱਚ ਅਸਾਕਸ਼ੀ ਦਾ ਗਿਆਨ ਨਹੀਂ ਹੋ ਰਿਹਾ? ਕੋਈ ਗਿਆਨ ਲੈ ਲਓ ਸਾਕਸ਼ੀ ਦਾ ਗਿਆਨ ਹੋਏਗਾ ਹੀ, ਇਹ ਕੁਰਸੀ ਹੈ ਆਪਾਂ ਦੀ ਬੁੱਧੀ ਸਾਰੀ, ਤੁਸੀਂ ਵਿਦਾਂਤ ਵਿੱਚ ਕੀ ਪੜ੍ਹ ਕੇ ਆਏ ਜੇ ਨਾਮ ਰੂਪ ਜਿਹੜੇ ਕੀ ਹੈ ਉਹ, ਠੀਕ ਹੈ ਨਾਮ ਰੂਪ ਕੀ ਹੋ ਗਏ? ਠੀਕ ਹੈ ਹੁਣ ਇਹ ਗੱਲ ਨੂੰ ਪੱਕਾ ਰੱਖਿਓ, ਨਾਮ ਰੂਪ ਮਿਥਿਆ ਹੈ,
ਕੁਰਸੀ
ਲੈ ਲਓ
ਕੁਰਸੀ ਦਾ ਨਾਮ ਔਰ ਕੁਰਸੀ ਦਾ ਰੂਪ
ਮਿਥਿਆ, ਠੀਕ ਹੈ ਅੰਤਾਂ ਗੰਢਕੀ ਬਿਰਤੀ ਨਿਕਲੀ ਇੱਥੋਂ ਤੇ ਉਹ ਜਿੱਥੇ ਕੁਰਸੀ ਪਈ ਹੈ ਜਿੰਨੇ ਸਥਾਨ ਵਿੱਚ ਉਨੇ ਸਥਾਨ ਵਿੱਚ ਚੇਤਨ ਹੈ, ਸਰਵ ਵਿਆਪਕ ਹੈ ਜੋ ਸਮਾਨ ਚੇਤਨ, ਉਹਨੂੰ ਕੀ ਕਹਾਂਗੇ? ਕੁਰਸੀ ਅਵਛਿੰਨ ਚੇਤਨ, ਠੀਕ ਹੈ ਇਹਨੂੰ ਕੀ ਕਹਾਂਗੇ? ਸਾਕਸ਼ੀ। ਇੱਥੋਂ ਜਿਹੜੀ ਬਿਰਤੀ ਨਿਕਲੀ ਉਹਨੂੰ ਕੀ ਕਹਾਂਗੇ? ਪ੍ਰਮਾਣ ਚੇਤਨ, ਠੀਕ ਹੈ ਤੇ ਨਿਕਲਿਆ ਕੌਣ? ਸਾਕਸ਼ੀ,
ਸਾਕਸ਼ੀ ਨਿਕਲਿਆ,
ਹਾਂ ਹੋਰ ਕੁਛ ਨੀ ਨਿਕਲਿਆ, ਸਾਕਸ਼ੀ ਨਿਕਲਿਆ। ਟੈਂਕੀ ਚ ਪਾਣੀ ਹੈ, ਉਹ ਪਾਣੀ ਨਿਕਲ ਕੇ ਆਇਆ, ਟੈਂਕੀ ਥੋੜੀ ਦੌੜਾਈ, ਉਹ ਟੈਂਕੀ ਚ ਜਿਹੜਾ ਪਾਣੀ ਨਿਕਲ ਆਇਆ ਉਹ ਖਾਦ ਦੇ ਵਿੱਚ ਵੀ ਆ ਕੇ ਖੇਤ ਚ ਜਦੋਂ ਲੱਗਾ ਜੈਸਾ ਖੇਤ ਹੈ ਐਸਾ ਹੀ ਪਾਣੀ ਹੋ ਜਾਏਗਾ।
ਨਾਲੇ ਕਿਰਿਆ ਨੀ ਕਰਦਾ ਜੀ,
ਸੁਣੋ ਸੁਣੋ ਨਾ, ਹੁਣ ਤੁਸੀਂ ਦੇਖੋ ਨਾ ਕਿਰਿਆ ਕੀ ਕੀਤੀ ਇਹਨੇ, ਕਿਰਿਆ ਕੀ ਹੋਈ, ਜਦੋਂ ਅੰਤਾ ਕਰਨ ਸਾਕਸ਼ੀ ਹੈ, ਠੀਕ ਹੈ, ਉਹ ਅੰਤਾ ਕਰਨ ਦੇ ਸਾਕਸ਼ੀ ਜਿਹੜਾ ਨੇਤਰ ਦੁਆਰੀ ਨਿਕਲ ਕੇ ਉੱਥੇ ਗਿਆ, ਠੀਕ ਹੈ, ਉਹ ਜਿਹੜਾ ਜਿੱਦਾਂ ਦੀ ਕੁਰਸੀ ਹੈ ਉਦਾਂ ਦਾ ਉਹਦਾ ਆਕਾਰ ਹੋ ਗਿਆ, ਤੇ ਕਿਹਦਾ ਗਿਆਨ ਹੋਇਆ, ਤੇ ਫਿਰ ਆਤਮਾ ਦਾ ਹੋਇਆ ਕਿ ਕੁਰਸੀ ਦਾ ਹੋਇਆ, ਨਾਮ ਰੂਪ ਤੁਸੀਂ ਕਹਿੰਦੇ ਮਿੱਥਿਆ, ਕਿਹਦਾ ਗਿਆਨ ਹੋਇਆ, ਫਿਰ ਇਹੀ ਤੇ ਗੱਲ ਹੈ, ਇਹ ਜਿਹੜੇ ਨੇਤਰ ਤੇ ਇੰਦਰੀ ਕਿੱਥੋਂ ਬਣੀ ਹੈ, ਇਹਦਾ ਦੇਵਤਾ ਕੌਣ, ਅਗਨੀ, ਇਹ ਅਗਨੀ ਤੋਂ ਉਤਪੰਨ ਹੋਏ ਆ ਨਾ, ਇਹਦਾ ਦੇਵਤਾ ਕੌਣ ਹੈ, ਸੂਰਿਆ ਭਗਵਾਨ, ਠੀਕ ਹੈ, ਤਾਂ ਰੂਪ ਕਿੱਥੋਂ ਪੈਦਾ ਹੋਏ ਸੀ, ਪਹਿਲਾਂ ਆਕਾਸ਼ ਨਿਰੂਪ ਸੀ, ਵਾਯੂ ਵੀ ਨਿਰੂਪ ਹੈ, ਤੇ ਅਗਨੀ ਤੋਂ ਰੂਪ ਪ੍ਰਗਟ ਹੋਏ, ਠੀਕ ਹੈ, ਜਦੋਂ ਅਗਨੀ ਤੋਂ ਰੂਪ ਪ੍ਰਗਟ ਹੋਏ ਤੇ ਸਾਰੇ ਰੂਪ ਕਿਹਦੇ ਹੋਏ, ਤੇ ਇਹ ਕੀ ਹੈ, ਕਿੱਥੋਂ ਬਣੀ, ਤੇ ਸੂਰਜ ਕੀ ਹੋਇਆ, ਇਹਦਾ ਦੇਵਤਾ, ਮਤਲਬ ਸਹਾਇਕ, ਅੰਧੇਰਾ ਹੋਏਗਾ ਤੇ ਇਹ ਕੰਮ ਨਹੀਂ ਕਰੇਗੀ, ਉਹ ਹੋ ਗਿਆ ਸਹਾਇਕ, ਸਹਾਇਕ ਵੀ ਅਗਨੀ, ਦੇਖਣ ਵਾਲੀ ਵੀ ਅਗਨੀ, ਜਿਹਨੂੰ ਦੇਖ ਰਿਹਾ ਉਹ ਵੀ ਅਗਨੀ, ਬਾਕੀ ਚੀਜ਼ ਹੈ ਹੀ ਕੋਈ
ਨਹੀਂ,
ਗੱਲ ਸਹੀ ਹੈ,
ਜੋ ਬ੍ਰਹਮ ਬ੍ਰਹਮ ਹੈ ਕੁਛ ਨਹੀਂ,
ਜਦੋਂ ਇਹਦਾ ਆਪੇ ਸੋਲਣ ਹਾਰਾ,
ਆਪੇ ਦੇਖੇ, ਆਪੇ ਬੁਝੇ, ਆਪੇ ਹੈ ਬਣ
ਯਾਰ, ਦੱਸ, ਆਪੇ ਕੰਡਾ ਤੋਲ ਤਰਾਜੂ, ਆਪੇ ਤੋਲਣ, ਤੋਲਣ ਵਾਲਾ ਵੀ ਆਪ ਹੈ, ਜਿਹੜੀ ਵਸਤੂ
ਜਿਹੜੀ ਆਪੇ ਦੇਖ ਰਿਹਾ, ਆਪੇ ਬੁਝ ਰਿਹਾ,
ਹਾਂ ਫਿਰ ਉਸ ਤੋਂ ਬਗੈਰ ਕਿਹੜੀ ਵਸਤੂ ਹੋਈ, ਬਸ ਇਸੇ ਵਾਸਤੇ ਕਹਿੰਦੇ ਆ ਵੀ ਕਿਹੜੇ ਚੱਕਰਾਂ ਚ ਪਏ ਜੇ, ਇਹ ਮੇਰਾ ਦੁਸ਼ਮਣ ਹੈ, ਇਹਦੇ ਚੱਕਰ ਚ ਕੋਈ ਪੈ ਗਏ, ਇਹ ਮੇਰਾ ਮਿੱਤਰ ਹੈ, ਜਦੋਂ ਨਾਮ ਰੂਪ ਮਿੱਥਿਆ ਕਹਿ ਦਿੱਤਾ ਤੇ ਨਾਮ ਰੂਪ ਨਾਲ ਮਿੱਥਿਆ ਕਹਾਂ ਸਮਝੇ ਆਪਾਂ, ਨਾਮ ਰੂਪ ਸਾਰੇ ਜਿਹੜੇ ਮਰਜ਼ੀ ਲੈ ਲਓ, ਜਦੋਂ ਦੂਜਿਆਂ ਦੇ ਕੀ ਲੈਣਾ, ਪਹਿਲਾਂ ਨਾਮ ਰੂਪ ਇੱਥੇ ਆਓ ਨਾ, ਪਹਿਲਾਂ ਨਾਮ ਰੂਪ ਇੱਥੇ ਆਓ, ਇਹਦਾ ਨਾਮ ਔਰ ਇਹਦਾ ਰੂਪ, ਇਹ ਮਿੱਥਿਆ ਹੈ, ਤੇ ਜਿਹੜੀ ਚੀਜ਼ ਕਹਿ ਰਹੀ ਮਿੱਥਿਆ ਉਹ ਨੀ ਮਿੱਥਿਆ, ਉਹ ਤੇ ਗਿਆਨ ਕਰਾ ਰਹੀ ਹੈ, ਚੀਜ਼ਾਂ ਮਿੱਥਿਆ ਹੈ, ਤਾਂ ਗੱਲ ਬਣੂ ਨਾ, ਸੰਨਿਆਸ ਕਿਹਨੂੰ ਕਹਿੰਦੇ ਆ, ਸੰਨਿਆਸ ਕਿਹਨੂੰ ਕਹਿੰਦੇ ਆ, ਸੰਨਿਆਸ ਕਿਹਨੂੰ ਕਹਿੰਦੇ ਆ, ਬਸ ਤਿਆਗਾ ਕਦੋਂ, ਵਿਦਸ਼ਾ ਸੰਨਿਆਸ ਇਹੀ ਹੈ, ਜਦੋਂ ਇਹ ਗਿਆਨ ਹੋ ਜਾਏਗਾ ਨਾ, ਵਿਦਸ਼ਾ ਸੰਨਿਆਸ ਲੈਣ ਦੇ ਯੋਗ ਹੋ ਜਾਏਗਾ, ਫਿਰ ਇਹ ਲਾਲ ਕੱਪੜਿਆਂ ਵਾਲਾ ਸੰਨਿਆਸ ਹੁੰਦਾ, ਐਵੇਂ ਨੀ, ਨਾ ਉਹ ਜਦੋਂ ਗਿਆਨ ਹੋ ਗਿਆ ਤਾਂ ਵਿਧੀਵਤ ਸੰਨਿਆਸ ਆ, ਜਦੋਂ ਗਿਆਨ, ਜਦੋਂ ਇਹ ਗਿਆਨ ਹੋ ਗਿਆ ਪਰੋਕਸ਼, ਇਹ ਮਿੱਥਿਆ ਹੈ, ਇਹ ਬੰਧਨ ਦਾ ਕਾਰਨ ਹੈ, ਤਾਂ ਫਿਰ ਸੰਨਿਆਸ ਲਿਆ, ਤੇ ਕਰਮਾਂ ਦਾ ਤਿਆਗ ਹੋਊਗਾ ਨਾ, ਹੁਣ ਆਪਾਂ ਕਿਹੜੇ ਕਰਮਾਂ ਚ ਪਏ ਹਾਂ, ਸਭ ਉਲਟੇ ਕਰਮ, ਜਿਹੜੇ ਸਾਨੂੰ ਹੋਰ ਵੀ ਉਲਝਾ ਰਹੇ ਆ ਉਹਨਾਂ ਚ ਹੀ ਪਏ ਆ, ਤੇ ਜਦੋਂ ਉਹ ਕੰਮ ਛੱਡਾਂਗੇ, ਉਹ ਜਿਹੜੇ ਕਰਮ ਛੱਡ ਦਿੱਤੇ, ਉਲਝਣਾ ਤੇ ਛੁੱਟ ਗਿਆ, ਉਹਨਾਂ ਦੱਸਿਆ ਵੀ ਕਰਮ ਕਿਹੜੇ ਤਿਆਗਣੇ ਆ, ਜਿਹੜੇ ਸਾਨੂੰ ਜਨਮ ਮਰਨ ਦੀ ਪ੍ਰਾਪਤੀ ਕਰਾਉਣ ਵਾਲੇ ਕਰਮ ਹੈ ਨਾ, ਉਹ ਤਿਆਗਣੇ ਆ, ਉਹ ਤੇ ਆਪਾਂ ਤਿਆਗ ਨਹੀਂ ਰਹੇ, ਕਿੱਦਾਂ ਕੰਮ ਚੱਲੇਗਾ, ਚਲੋ, ਜੈਸੇ ਘਟਪਟ ਆਦਿ ਆਕਾਰ ਬ੍ਰਿਤੀ ਕਾਲ ਵਿਸ਼ੇ, ਤਿੰਨ ਘਟਪਟ ਆਦਿ ਕੋ ਕਾ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੋਵੇ ਹੈ, ਜੈ ਹੀ ਤਿੰਨ ਘਟਪਟ ਆਦਿ ਕੋ ਵਿਸ਼ੇ ਅਪਰੋਕਸ਼ਪਣਾ ਹੈ, ਔਰ ਧਰਮ ਅਧਰਮ ਕਾ ਜਦਪਿ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੈ, ਕਿਉਂ ਜਿੱਥੇ ਸਾਕਸ਼ੀ ਆ ਉੱਥੇ ਧਰਮ ਧਰਮ ਬੈਠੇ ਬਈ, ਹੈ ਨਾ, ਆਪਾਂ ਕਹਿੰਦੇ ਹਾਂ ਨਾ ਚਿੱਤਰਗੁਪਤ ਲੇਖਾ ਲਿਖਣ ਡਏ ਆ, ਉਹ ਤੇ ਇੱਕ ਜੀਵ ਨੂੰ ਡਰਾਉਣ ਵਾਸਤੇ ਆ ਵੀ ਪਾਪ ਕਰਮ ਨਾ ਕਰੇ, ਉਹ ਤੇ ਜੀਵ ਨੂੰ ਡਰਾਉਣ ਵਾਸਤੇ ਹੈ ਵੀ ਪਾਪ ਕਰਮ ਨਾ ਕਰੇ, ਤੇ ਫਿਰ ਤੇ ਲਿਖਣ ਵਾਲਾ ਕੌਣ ਆਉਂਦਾ? ਲਿਖਣ ਵਾਲਾ ਕੋਈ ਨਹੀਂ ਹੈ। ਜਦੋਂ ਹੁਣ ਟੇਪ ਰਿਕਾਰਡ ਚੱਲ ਰਹੀ ਹੈ, ਠੀਕ ਹੈ, ਉਹਦੇ ਸਾਹਮਣੇ ਤੁਸੀਂ ਜੋ ਬੋਲੀ ਜਾਓਗੇ, ਜੋ ਕਰੀ ਜਾਓਗੇ, ਉਹ 'ਚ ਦਰਕਾਟ ਹੁੰਦਾ ਜਾਣਾ, ਤੇ ਕਹੋਗੇ ਉਹਦੇ ਵਿੱਚ ਬੰਦਾ ਬੈਠਾ ਲਿਖੀ ਜਾ ਰਿਹਾ ਤੇ ਉਹ ਥੋੜੀ ਲਿਖੀ ਜਾ ਰਿਹਾ। ਇਹੀ ਹਾਲ ਬੁੱਧੀ ਦਾ, ਉਹਦੇ 'ਚ ਜਿਹੜਾ ਤੁਸੀਂ ਸੰਸਕਾਰ ਪਾਈ ਜਾ ਰਹੇ ਹੋ ਲਿਖੇ ਜਾ ਰਹੇ ਆ। ਉਹ ਜਦੋਂ ਜਾਓਗੇ ਉਹਨਾਂ ਫਾਇਲ ਕੱਢ ਕੇ ਦੇਖ ਲੈਣੀ, ਕੱਢ ਵੀ ਇਹਦੀ ਬੁੱਧੀ ਹੋ ਗਿਆ। ਹੁਣ ਕੱਲੇ ਕੱਲੇ ਦੇ ਚਿੱਤਰਗੁਪਤ ਬੈਠੇ ਹੋਣ ਤੇ ਫਿਰ ਕਰੋੜਾਂ ਹੀ ਚਿੱਤਰਗੁਪਤ ਹੋ ਜਾਣਗੇ। ਚਲੋ ਕਿੰਨੇ ਹੋ ਜਾਣਗੇ ਚਿੱਤਰਗੁਪਤ? ਇਸ ਵਾਸਤੇ ਚਿੱਤਰਗੁਪਤ ਕੋਈ ਨੀ, ਉਹ ਡਰਾਉਣ ਵਾਸਤੇ ਆ ਵੀ ਪਾਪ ਕਰਮ ਤੋਂ ਬੰਦਾ ਬਚ ਜਾ, ਸਭ ਕੁਛ ਅੰਦਰ ਹੀ ਹੈ, ਫਿੱਟ ਹੋਇਆ। ਧਰਮ ਅਧਰਮ ਕਾ ਯਦਪਿ ਤਾਂ ਅਨਾਵ੍ਰਿਤ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੈ। ਧਰਮ ਧਰਮ ਦਾ ਸਾਕਸ਼ੀ ਸਾਥ ਏਕ ਭਾਵ ਹੈ, ਤਥਾਪਿ ਸੋ ਧਰਮ ਅਧਰਮ ਪ੍ਰਤਿਅਕਸ਼ ਕੇ ਯੋਗ ਨਹੀਂ ਹੈ, ਉਹ ਪ੍ਰਤਿਅਕਸ਼ ਕੇ ਯੋਗ ਨਹੀਂ ਹੈ। ਜਾਣਤੇ ਇਸ ਲਕਸ਼ਣ ਵਿਸ਼ੇ ਵਿਸ਼ੇ ਕਾ ਯੋਗ, ਇਸ ਵਿਸ਼ੇਸ਼ਣ ਕੇ ਕਹਿਣੇ ਤੇ ਤਾਂ ਧਰਮ ਅਧਰਮ ਵਿਸ਼ੇ ਤਾਂ ਅਪਰੋਕਸ਼ਪਣ ਕੇ ਲਕਸ਼ਣ ਕੀ ਅਤੀ ਵਿਆਪਤੀ ਹੋਵੇ ਨਹੀਂ ਸੀ। ਜਦਪਿ ਸਿਧਾਂਤ ਵਿਸ਼ੇ ਨਿਤ ਅਪਰੋਕਸ਼ ਰੂਪ ਏਕ ਹੀ ਚੇਤਨ ਹੈ। ਦੇਖ ਲਓ ਸਿਧਾਂਤ ਵਿਸ਼ੇ ਕੀ ਕਹਿ ਰਹੇ ਹੋ, ਉਹ ਚੇਤਨ ਇੱਕ ਹੀ ਹੈ, ਚੇਤਨ ਪੰਜ ਸੱਤ ਥੋੜ੍ਹੀ ਆ। ਕਿ ਵਿਸ਼ੇ ਚੇਤਨ ਅਲੱਗ ਹੋ ਗਿਆ, ਪ੍ਰਮਾਣ ਚੇਤਨ ਅਲੱਗ ਹੋ ਗਿਆ, ਔਰ ਸਾਕਸ਼ੀ ਚੇਤਨ ਅਲੱਗ ਹੋ ਗਿਆ, ਅੰਤਾਕਰਨ ਉਪਸ ਚੇਤਨ ਅਲੱਗ ਹੋ ਗਿਆ, ਪ੍ਰਮਾਤਾ ਚੇਤਨ ਅਲੱਗ ਹੋ ਗਿਆ। ਉਹ ਤੇ ਸਿਰਫ ਇੱਕ ਸਮਝਾਉਣ ਵਾਸਤੇ ਦੱਸੇ ਹੈ, ਉਹ ਤੇ ਸਿਰਫ ਇੱਕ ਸਮਝਾਉਣ ਵਾਸਤੇ ਨਾਂ ਰੱਖ ਲਿਆ। ਚੇਤਨ ਤੇ ਇੱਕ ਹੀ ਹੈ, ਕਿਸੇ ਨੂੰ ਘਟ ਆਕਾਸ਼ ਕਹਿਤਾ, ਕਿਸੇ ਨੂੰ ਮਠਾ ਆਕਾਸ਼ ਕਹਿਤਾ, ਕਿਸੇ ਨੂੰ ਮਹਾਂ ਆਕਾਸ਼ ਕਹਿਤਾ, ਕਿਸੇ ਨੂੰ ਮੇਗਾ ਆਕਾਸ਼ ਕਹਿਤਾ, ਤੇ ਆਕਾਸ਼ ਕਿਆ ਵੰਡਿਆ ਗਿਆ? ਆਕਾਸ਼ ਇੱਕ ਹੀ ਹੈ। ਜਦਪਿ ਸਿਧਾਂਤ ਵਿਸ਼ੇ ਨਿਤ ਅਪਰੋਕਸ਼ ਰੂਪ ਏਕ ਹੀ ਚੇਤਨ ਹੈ, ਤਾਂ ਏਕ ਚੇਤਨ ਵਿਸ਼ੇ ਸਾਕਸ਼ੀ ਚੇਤਨ ਤੋ ਅਨਾਵ੍ਰਿਤ ਹੈ ਔਰ ਵਿਸ਼ੇ ਚੇਤਨ ਆਵ੍ਰਿਤ ਹੈ। ਦੇਖ ਲਓ ਜਿਹੜਾ ਸਾਕਸ਼ੀ ਚੇਤਨ ਉਹ ਕੈਸਾ ਹੈ? ਅਨਾਵ੍ਰਿਤ ਹੈ, ਉਹ ਨਹੀਂ ਢੱਕਿਆ ਹੋਊਗਾ। ਤੇ ਜਿਹੜੇ ਵਿਸ਼ੇ ਚੇਤਨ ਹੈ ਉਹ ਕੀ ਹੈ? ਉਹ ਆਵ੍ਰਿਤ, ਉਹ ਢੱਕੇ ਹੋਏ ਹੈ, ਉਹਨਾਂ ਦਾ ਗਿਆਨ ਕਰਨਾ। ਜਦੋਂ ਗਿਆਨ ਹੋਏਗਾ ਫਿਰ ਉਹ ਕੀ ਹੋਏਗਾ? ਫਿਰ ਉਹ ਵੀ ਅਨਾਵ੍ਰਿਤ ਹੋ ਜਾਣਗੇ। ਜਾਂ ਪ੍ਰਕਾਰ ਕਾ ਭੇਦ ਕਹਿਣਾ ਸੰਭਵਤਾ ਨਹੀਂ, ਤਥਾਪਿ ਵਿਸ਼ੇ ਅੰਤਕਰਨ ਆਦਿਕ ਉਪਾਧਿਓ ਕੇ ਭੇਦ ਤੇ, ਦੇਖ ਲਾ, ਤਥਾਪਿ ਵਿਸ਼ੇ ਅੰਤਕਰਨ ਆਦਿਕ ਉਪਾਧਿਓ ਕੇ ਭੇਦ ਤੇ ਤਾਂ ਚੇਤਨ ਕਾ ਭੇਦ ਪੂਰਵ ਕਥਨ ਕਰਾਏ ਹੈ। ਕਹਿੰਦਾ ਉਪਾਧੀ ਤੇ ਉਪਾਧੀ ਭੇਦ ਤੇ ਚੇਤਨ ਕਾ ਭੇਦ ਹੋ ਗਿਆ, ਕੁਰਸੀ ਉਪਤੇ ਚੇਤਨ, ਘੱਟ ਉਪ ਚੇਤਨ, ਮੱਠ ਉਪ ਚੇਤਨ, ਭੈਂਸ ਉਪ ਚੇਤਨ, ਜਿਸਨੇ ਵਸੂ ਹੈ ਉਹਨਾਂ ਦੇ ਉਪਾਧੀਆਂ ਦਾ ਕਰਕੇ ਚੇਤਨ ਦਾ ਭੇਦ ਹੋ ਗਿਆ। ਵੈਸੇ ਚੇਤਨ
ਚੇਤਨ ਉਹਨੇ ਅਪਰੋਕਸ਼ ਜਾਣ ਲਿਆ, ਫਿਰ ਤਾਂ ਸਰਵਕ ਹੋ ਗਏ।
ਹਾਂਜੀ,
ਫਿਰ ਤਾਂ ਸਰਵਕ ਹੋ ਗਿਆ।
ਕਿੱਦਾਂ ਮਤਲਬ?
ਜਦੋਂ ਅਪਰੋਕਸ਼ ਗਿਆਨ ਹੋ ਗਿਆ ਫਿਰ ਤਾਂ ਸਰਵਕ ਰੂਪ
ਹੈ। ਹਾਂ ਬਸ, ਫਿਰ ਕਹਿੰਦੇ ਮੁਕਤੀ ਤਾਂ ਹੈ, ਮੁਕਤੀ ਤਾਂ ਹੀ ਹੈ। ਅੱਜ ਕੱਲ ਦੀਆਂ ਪੂਰੀਆਂ ਖਾ ਕੇ ਨਾ ਮੈਨੂੰ ਕੰਮ ਖਰਾਬ ਕਰਤਾ।
ਜਦੋਂ ਕਨੈਕਸ਼ਨ ਜੁੜਨਾ ਹੋ
ਔਰ ਕੀ ਹੋ ਗਿਆ? ਬੋਲੋ ਪ੍ਰਧਾਨ ਜੀ, ਕੀ ਬੋਲਣ ਚਾਹ ਰਹੇ ਸੀ?
ਜਦੋਂ ਮਤਲਬ ਚੇਤਨ ਦੀ ਸਰਵ ਵਿਆਪਕਤਾ ਉਹਨੂੰ ਗਿਆਨ ਹੋ ਗਿਆ, ਫਿਰ ਤਾਂ ਸਰਵਗ ਰੂਪ ਹੋ ਗਿਆ।
ਵੀ ਸਰਵਗ ਮਤਲਬ ਕਿਹਨੂੰ ਕਹਿੰਦੇ ਤੁਸੀਂ? ਈਸ਼ਵਰ ਥੋੜੀ, ਫਿਰ ਬ੍ਰਹਮ ਰੂਪ ਹੋ ਗਿਆ ਨਾ। ਹਾਂ,
ਬ੍ਰਹਮ ਰੂਪ ਹੋ ਗਿਆ,
ਫਿਰ ਤੋ ਚਲਤਾ ਫਿਰਤਾ ਹੀ ਬ੍ਰਹਮ ਹੈ। ਹਾਂ, ਔਰ ਮੰਨ ਲਓ ਨਹੀਂ ਵੀ ਗਿਆਨ ਹੋਇਆ, ਅਗਰ ਵਿਦਾਂਤ ਚਿੰਤਨ ਕਰਦਿਆਂ ਕਰਦਿਆਂ ਥੋੜਾ ਸਾ ਲੇਸ ਮਾਤਰ ਵੀ ਗਿਆਨ ਹੋ ਗਿਆ ਨਾ, ਤੇ ਜਿੰਨੀਆਂ ਸਿੱਧੀਆਂ ਨੇ ਉਹਦੇ ਵਿੱਚ ਆ ਜਾਣਗੀਆਂ, ਜਿਤਨੀਆਂ ਸਿੱਧੀਆਂ, ਜਿਤਨੀਆਂ ਸਿੱਧੀਆਂ ਹੈ ਸਾਰੀਆਂ ਉਹਦੇ ਵਿੱਚ ਪ੍ਰਵੇਸ਼ ਕਰ ਜਾਣਗੀਆਂ ਆਪਣੇ ਆਪ। ਤੇ ਜੇ ਤਪ ਕਰਕੇ ਕਰੋਗੇ ਤੇ ਤਪ ਕਰਕੇ ਇੱਕ ਅੱਧੀ ਸਿੱਧੀ ਆਏਗੀ ਬਸ, ਜ਼ਿਆਦਾ ਨਹੀਂ। ਕਿਹੜੀ ਕਲਾ ਲੈਣੀ ਤੁਸੀਂ, ਕਿੰਨੀਆਂ ਚਾਹੀਦੀਆਂ ਤੁਹਾਨੂੰ? और घट आदि के पदार्थों विषय लोक हो गया और घट आदि के पदार्थों विषय लोकों का संशय अनवभास विप्रिय देखने विषय आवे हैं। घट आदि विषय जड़े हैं उन्होंने की हो जाता कभी संशय हो गया कभी अनवभास नहीं दिखाई दे रहा कभी उल्टा दिखाई दे रहा विप्रिय मैंने उल्टा दिखाई दे देना ठीक है ना। घट घड़ा पिया नेरे विच कुछ होर ही देखी जाना घड़ा नहीं होर कुछ पिया लगता ठीक है कभी कभी संशय हो जाना घड़ा ही है कि होर कुछ है कभी कभी उल्टा ही दिखाई दे देना। और अंतःकरण उपित साक्षी चेतन विषय किसी को भी ते संशय आदि को होता नहीं अपने विच किसी नु संशय होया कि मैं है कि नहीं है हैं मैं कि होर तो नहीं कदे इदा तो मैं है कि नहीं है मैं कि उल्टा तो नहीं हो गया कभी होया सर तो फिर तां की क्या अनावृत इसलिए बिल्कुल अनावृत है टकिया हुआ थोड़ा जा भी नहीं है जाते तां कार्य के बलते सो घट आदि अवशिन्न चेतन तो अनावृत कहे जावे हैं और सो साक्षी चेतन आवृत कहा जावे हैं अनावृत ये जरा की कट देना एक अनावृत नहीं डंडा लगा दो ना कि एक आड़ा है ना आड़ा साक्षी चेतन अगे की है पढ़ो ना पूरा की है अनावृत नहीं अनावृत डंडा लगाओ एक आड़े और अगे हाँ अनावृत दीर्घ हो जाएगा ना चल ठीक है फिर लग गया चलो ठीक है कह जावे हैं जो कदाचित ता साक्षी चेतन को भी इसे दो लगने चाहिए चलो इसे लगा लो जो कदाचित साक्षी चेतन को भी अनावृत हाँ अनावृत मानिए तो प्रकाश के अभाव ते जगत विषय अंधता प्राप्त होवेगी अंध साक्षी नु ढक्या मान लो पहला की दस्या उन्हें कि जेड़ा अपना स्वरूप है किसे नु कदी परोक्ष हुंदा इहनू सदा ही अपरोक्ष ही है तो ढक्या हुआ है नहीं अंधा जे उन्हें भी ढक्या मान लो तो फिर तो अंधा संसार विच अंध साजेगा बंदे दी अखां बंद दो को अंधेरा कर दो जो मर्जी कर दो वो ता भी अपने आप नु जानदा होएगा ता भी उन्हें खोल ता भी वो एम कर करके अपना रास्ता खोज लेगा क्यों प्रकाश रूप है साक्षी अंधेरा होवे बहुत कोप अंधेरा होवे कुछ नहीं दिखाई देता आप रस्ता भुल गए तो फिर की करता आदमी फिर आवाज सुनता किधरों कितों आवाज आती है फिर आवाज की दिशा नू जाएगा तो की होया साक्षी जेड़ा है वो कदी ढकया हुआ हो ही नहीं सकता ढकया होएगा तो की कह रहे देखो जगत विषय अंधता प्राप्त होवेगी सारा ही अन्ना ही हो जाएगा अर्थात कोई वस्तु का भान नहीं होवेगा किसी वस्तु का भान ही नहीं होगा जाते ता साक्षी को सदा अनावृत ही मानना चाहिए बस करेंगे खुलेगा खुलेगा हौली हौली सारे काम बन गए पता नहीं घबराई का नहीं हुंदा तुसीं हुण साडी गल मन्नो ते तां ही गल बनेगी।